एक ओंकार सतनाम
जो एक ओंकार जो परमेश्वर है वो पिछाण वास्ते रंग भी ये चेते करो कहने सतनाम सत सत है सत ही नाम रूप सब हम ऐसो जो विवेक है ऐसो जो विचार है सो विवेक पहचान है साधन को मूल जो है विवेक पाऊ सब साधन को मूल जो है विवेक पाऊना है जय विवेक मूल जहां तय कांड है जहां संत जिथे मूल हो गाने भी ना ही होंगे है इस प्रकार जिथे विवेक आ जाए उसे विराग भी आ गया हर संति भी आ गई मोख इच्छा भी आ गई इस संते की गल नहीं जेडे गुरां की कृपा द्वारा सतनाम का जाप करने वाले पुरख है ओदे अंदर ही विवेक है ओदे अंदर ही विराग है ओदे अंदर ही खड़ संगति संगम सर्व तीसरी समाधान पहचान इसे प्रकार संगम सर्व तीसरी इत्यादि जे लक्षण हो गए सदा धान उपराम आदत छठी चीजा जानिए भिन्न भिन्नजे नाम ये खड़ संगति छे चीजा की एक गिनती रखनी है सब आंदियां वाशना रोकनिया दम इंद्रिया का दमन करना विषया का सर्वा गुरु साहब के रिश्तों ने जो गुरु दिया को मन के काम पूरा निश्चा होना अब इस प्रकार समाधान समाधान सावधान होना चित में उपराम होना विषय वालों चित में इसे प्रकार प्रतीक्षा करनी आज्ञा में दुख सोई कर सुख सोग हरख भी जाने ऐसे तिखु सुहावन सुख दुख प्यारे सुख आइए समत गुरु दे पाई ਇੱਕ ਰਾਹ ਜੀਵਨ ਜੇ ਸੁਖ ਦੇ ਤੁਝੇ ਦੁੱਖ ਵੀ ਤੁਝੇ ਤਿਹਾਈ ਜੇ ਭੁੱਖ ਦੇ ਪੈਦੀ ਰਾਜਾ ਦੁੱਖ ਚ ਸੂਖ ਮਨਾਈ ਇਸ ਪ੍ਰਕਾਰ ਦੇ ਗੁਣ ਸਿੱਖਿਆ ਹੈ ਇਹ ਖੜਸੰਪਤੀ ਆ ਗਈ ਅਤੇ ਇਸੇ ਪ੍ਰਕਾਰ ਅੱਗੇ ਮੋਖ ਇੱਛਾ ਮੁਕਤੀ ਦੀ ਇੱਛਾ ਪ੍ਰਾਪਤ ਹੋਣੀ ਇੱਛਾ ਹੋਣੀ ਜਿਸ ਅਧਿਕਾਰੀ ਦੇ ਅੰਦਰ ਕਿਸ ਮੈਨੂੰ ਮੁਕਤੀ ਦੀ ਪ੍ਰਾਪਤੀ ਹੋਵੇ ਸਾਰਿਆਂ ਪਦਾਰਥਾਂ ਵੱਲੋਂ ਕਿਸਨੋਂ ਗ੍ਰਾਮ ਹੋ ਜਾਣਾ ਵਿਰਾਗ ਬ੍ਰਹਮ ਲੋਕ ਤੱਕ ਜਿੰਨੇ ਭੋਗ ਹੈ ਸਾਰਨ ਮਿੱਥਿਆ ਰੂਪ ਜਾਨਣਾ ਇਸ ਪ੍ਰਕਾਰ ਦੇ ਜੋ ਸਾਧਨਾ ਦੇ ਸਹਿਜ ਜਿਹੜਾ ਹੈ ਉਹ ਅਧਿਕਾਰੀ ਹੈ ਇਸ ਅਮਰਤ ਨੂੰ ਬਾਣੀ ਦੇ ਕੜਨ ਦੇ ਲਾਇਕ ਹੈ ਉਹ ਸਤਨਾਮ ਦਾ ਜਿਹੜਾ ਜਾਪਕ ਹੈ ਉਹ ਗੁਰਮਾਤਾ ਅਧਿਕਾਰੀ ਹੈ ਅਤੇ ਫਿਰ ਮਹਾਰਾਜ ਵਿਸ਼ੇਸ਼ ਬਾਣੀ ਦੇ ਵਿੱਚ ਕਿਹੜਾ ਲਿਖਿਆ ਹੋਇਆ ਹੈ ਤਾਂ ਮਹਾਰਾਜ ਕਹਿੰਦੇ ਹੈ ਕਰਤਾ ਜਿਹੜਾ ਹੋਮੇ ਦੇ ਕਰਨ ਵਾਲਾ ਕਰਤੱਵਾਂ ਦੇ ਕਰਨ ਵਾਲਾ ਕਰਤਾ ਕਹੇ ਜੀਵ ਕੋ ਜਿਹੜੇ ਕੰਮਾਂ ਨੂੰ ਕਰਨ ਵਾਲਾ ਆਪਣੇ ਆਪ ਨੂੰ ਮੰਨਦਾ ਕਿ ਮੈਂ ਕਰਦਾ ਹੈ ਇਹ ਜੀਵ ਹੈ ਅਤੇ ਇਸੇ ਤਰ੍ਹਾਂ ਪੁਰਖ ਜਿਹੜਾ ਹੈ ਪੁਰਖ ਨਾਮ ਦੀ ਸ਼ਰਧਾ ਹੈ ਜੋ ਮਾਇਆ ਸਵਲ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਉਤਪੱਤੀ ਕਰਦਾ ਪਾਲਣਾ ਕਰਦਾ ਲੈਦਾ ਕਰਦਾ ਹੈ ਉਸ ਦੀ ਕਰਤਾ ਅਤੇ ਪੁਰਖ ਦੋਵੇਂ ਸੰਬੰਧਕ ਸ਼ਬਦ ਜੋੜ ਕਰਕੇ ਇਹ ਦੱਸਿਆ ਕਿ ਇਹਦੇ ਵਿੱਚ ਕਰਤਾ ਜੀਵ ਅਤੇ ਪੁਰਖ ਈਸ਼ਵਰ ਉਹਨਾਂ ਦੀ ਜਿਹੜੀ ਏਕਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਇਹ ਵਿਸ਼ਾ ਇਸ ਬਾਣੀ ਦੇ ਅੰਦਰ ਕਿ ਜੀਵ ਤੇ ਈਸ਼ਵਰ ਦੀ ਏਕਤਾ ਹੈ ਜਿਹੜੀ ਦਿਖਾਈ ਹੋਈ ਕਿ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਇਸ ਪ੍ਰਕਾਰ ਦੇ ਜਿਹੜੇ ਵਾਕ ਹੋਣਗੇ ਤੂੰ ਸਦਾ ਸਰਾਮ ਤੂੰ ਨਿਰੰਕਾਰ ਇਹ ਸਿਧਾਂਤ ਦਾ ਸ੍ਰੀ ਗੁਰੂ ਸਾਹਿਬ ਦੇ ਵਿਸ਼ਾ ਇਸ ਬਾਣੀ ਦਾ ਵਿਸ਼ਾ ਰੂਪ ਕਰਕੇ ਵਿਖਿਆ ਹੋਇਆ ਇਹ ਪੁਰਖੋ ਨਿਰਭਉ ਨਿਰਵੈਰ ਫਿਰ ਸੱਚੇ ਪਾਤਸ਼ਾਹ ਜੀ ਇਸ ਦੇ ਵਿੱਚ ਪ੍ਰਯੋਜਨ ਸਿੱਧੀ ਕੀ ਕੀਤੀ ਹੈ ਕਹਿੰਦੇ ਹੈ ਵੈਰ ਰਹਿਤ ਜੋ ਆਤਮਾ ਜਨਮ ਮਰਨ ਕਾ ਭਾਉ ਕਹਾ ਨਿਰਨ ਵਿਰਤ ਜਾ ਮਾਂ ਹੈ ਵੈਰ ਰਹਿਤ ਜੋ ਆਤਮਾ ਨਿਰ ਪ੍ਰਾਪਤ ਕਹਿਤਾ ਕਹਿੰਦੇ ਜਿਹੜਾ ਜੰਮਣ ਮਰਨ ਦਾ ਭਾਉ ਹੈ ਇਹ ਜਿੱਥੇ ਨਿਵਿਰਤ ਹੋ ਜੇ ਨਾ ਕੋਈ ਜਨਮੇ ਨਾ ਕੁਛ ਮਰੇ ਆਪਣ ਚਲਦਾ ਆਪ ਹੀ ਕਰੇ ਤੇ ਵੈਰ ਤੋਂ ਵੈਰ ਜਿਹੜਾ ਆਤਮਾ ਹੈ ਉਹ ਵੀ ਜਿੱਥੇ ਪ੍ਰਾਪਤੀ ਹੋ ਜਾਵੇ ਇਹ ਸੰਸਾਰ ਦੁੱਖ ਦੀ ਨਿਵਿਰਤੀ ਫਿਰ ਪਰਮਾਨੰਦ ਦੀ ਪ੍ਰਾਪਤੀ ਇਹ ਪਰਮ ਪ੍ਰਯੋਜਨ ਦੀ ਸਿੱਧੀ ਹੈ ਇਸ ਪ੍ਰਕਾਰ ਨੇ ਭਾਉ ਤੇ ਨਿਰਵੈਰ ਵਿੱਚ ਇਹ ਪ੍ਰਯੋਜਨ ਸੰਬੰਧ ਦਿਖਾਇਆ ਹੈ ਅਕਾਲ ਮੂਰਤ ਅਜੂਨੀ ਸਹਿਤ ਗੁਰਪ੍ਰਸਾਦ ਕਹਿੰਦੇ ਹਨ ਇੱਥੇ ਹੁਣ ਬ੍ਰਹਮ ਤੇ ਬਾਣੀ ਲਾਭੋਂ ਦੀ ਕੀ ਸੰਬੰਧ ਹੈ ਕਹਿੰਦੇ ਕਾਲ ਰਹਿਤ ਜੋ ਮੂਰਤੀ ਸੋ ਪ੍ਰਤੀਪਾਦ ਮਹਾਨ ਅਜੂਨੀ ਕਹੇ ਵੇਦ ਕੋ ਜਾਂ सब प्रकाशे ज्ञान बहु प्रकाशे ज्ञान जो अजन्मा रूप ब्रह्म है जूना तो है वो ईशे के श्वास जो ज्ञान मनिया होया है वो जरा है ज्ञान के प्रकाशन वाला वेद वो है प्रतिपादक ब्रह्म का ब्रह्म अकाल मूर्त जो काल रैव जो मूर्ति सो प्रतिपाद महान जो काल तो रैव स्वरूप प्रतिपाद रूप है ते अजूनी कहे वेद को जो सुबह प्रकाशन वाला जरा ज्ञान दंबत रूप बाणी है ये प्रतिपादक है जनायक है प्रतिपादक प्रतिपाद संबंध है जनायक बोधक बोध रूप संबंध है गुरु ग्रंथ साहब जी बोध का अकाल पुरुष ने ये अकाल पुरुष बोध जानने योग है ये अकाल मूर्त जी अजूनी सहकुंड ये सत्संग जी ब्रह्म ग्रंथ श्री ग्रंथ साहब का संबंध आपको दिखाया बाकी का संबंध जरा है अधिकारी का महाराज साहब की बाणी का वो इस प्रकार है पिता के पुत्र का जिम्मे ज्ञान का गुरु ग्रंथ साहब का की संबंध है जन जन संबंध श्री गुरु ग्रंथ साहब जी पिता रूप है ये ज्ञान पुत्र रूप है श्री गुरु ग्रंथ साहब तो ज्ञान पैदा होंगे इस करके पुत्र है सह श्री ग्रंथ साहब जी पिता होने ये पैदा करने वाले ज्ञान ये जन जनक संबंध ज्ञान गुरु ग्रंथ साहब का पिता के पुत्र वाला संबंध है आपको फिर अधिकारी का जो साधना संबंध है वो अंदर जो संबंध है इस प्रकार पाठ पाठ विभाग का संबंध है इस प्रकार साहब संगत जी बाकी के संबंध जिन्हें है ये सारे करते हैं मूल सुख रूप करके सारे कसम कीते हैं गुरु प्रसाद अनुबंध ज्ञान जो दिन गुर करना ना है तो गुर प्रसाद है सब अनुबंध नमान है इन्होंने अनुबंधा का जो ज्ञान है गुरु साहब की कृपा तो बगैर नहीं हो सकता इस करके जो गुरु की कृपा ही सारे इन्होंने अनुबंधा के कारण है संगत की कृपा ना ही सारे ज्ञान हो सकते हैं इस प्रकार साहब संगत जी ये मूल मंत्र के अंदर ये दस अर्थ लावा वाले सने इस मंत्र के अंदर सच्चे पातशाह जी ने उचारण किए हैं हम अगे गरीब नेतु अर्थ भी हो चुका है इसे प्रकार पद से पदा के अर्थ से इसे प्रकार शंका इसे प्रकार महाराज साहब के अंदर जरा सरूप लखन से प्रकाशी लखनऊ वाल भी हो गया है अनुबंधों का भी इस विच हो गया है हेतु अर्थ भी हो चुका है सिद्धा के अति व्याप्ति दोही निवृत्ति वाले भी सारे अर्थ इस प्रकार दस महापुरुष भरिया करते इस प्रकार अर्थ हुए हैं तो अगर एक अद्वैत रूप जो परमेश्वर ओंकार उचारने मत रक्षा करने वाला सारे का प्रकाश को सच्चा जिसका नाम प्रसिद्ध है करता सारे जगह लगने वाला है पुरख पूर्ण सारे थावों च है ढाई तो रह तो वैर तो रह अकाल मूर्ख काल तो रह रूप है फिर कैसा है जूनी अजन्मा रूप है सब सुबह प्रकाश रूप है सतगुरों की कृपा करके प्राप्त होता है इन्हों मंत्र अकाल पुरख वाहिगुरु वालों सचखंड सतगुर नानक देव महाराज साहब लेके आए अगे बाणी आरंभ करते हैं ये बाणी की सचखंड भी उच्चारण की है सिद्धा नाल भी चर्चा हुई है संगतां दे उधार वास्ते भी उच्चारण होया है गुरु अंगद साहब ने भी करतारपुर साहब विच सच्चे पातशाह जी ने ये उच्चारण करके बाणी का उपदेश दिता है जप बाणी का ये बाणी के आरंभ विच महाराज साहब नाम रखदे आ बाणी का ये जप बाणी है ताई ये जपने योग है जिन्हों पुरखां नानक जापी जप जाप जिन्हों ने जप जाप की दात प्राप्त हुई है धनका के योग पुरखां ने जप नाम है ये बाणी का दूसरा नाम जप नाम आग्या है जपना करो अकाल पुरख के नाम दे ताई कदे विसारो ना ये हुक्म है महाराज साहब का जप नाम जपत करने वाला है सारे पापा के ताई ये जप नाम अनवे करके पूजने योग है सारे दे जप नाम पवित्र है सारे दे चित्ता नु करने वाला ऐसा जो परमेश्वर का नाम जै जो पैदा करने वाला पूर्ण ज्ञान परमेश्वर दे नु ऐसा ही पापा नु जपत करने वाला जाप है जपकाल है इस बाणी जप दे ताई हर दिन जुड़े रहो अपने मन नु जाप विच जोड़ करके बाणी करके रसना करके परा बाणी करके इसे प्रकार मनु बाणी करके देखरी बाणी करके संगति द्वारा हर वक्त जाप करते रहो ਕਦੇ ਵਿਚਾਰੋ ਨੂੰ ਜਿੰਨਾ ਸਿੱਖਾਂ ਇਸ ਬਾਣੀ ਨੂੰ ਜਪਿਆ ਉਹਨਾਂ ਦੀ ਮਹਿਮਾ ਨੀ ਭਾਈ ਲੱਖੂ ਜੀ ਭਾਵੇਂ ਘਰ ਵੀ ਸੀ ਚੋਰੀ ਛੱਡ ਕੇ ਤੀਜਲ ਸਾਹਿਬ ਦੇ ਜਦੋਂ ਪਾਠ ਗੁਰੂ ਅਰਜਨ ਸਾਹਿਬ ਦੀ ਸ਼ਰਨ ਆ ਕੇ ਕਰਨ ਲੱਗ ਗਏ ਉਸ ਵੇਲੇ ਏਡਾ ਸਿੱਧ ਹੋ ਗਿਆ ਸ਼ਕਤੀਆਂ ਦਾ ਮਾਲਕ ਬੁੱਧੂ ਦਾ ਆਵਾਜ਼ ਕੱਚਾ ਰਹਿ ਗਿਆ ਸੀ ਇਹਨਾਂ ਦੇ ਬਚਨ ਕਹਿਣ ਤੋਂ ਫਿਰ ਗੁਰੂ ਸਾਹਿਬ ਦੀ ਸ਼ਰਨ ਗਿਆ ਮਹਾਰਾਜ ਨੇ ਕਿਹਾ ਭਾਈ ਸਿੱਖ ਨੂੰ ਜਾ ਕੇ ਮਨਾ ਇਹਨ ਭਾਈ ਨੇ ਕਿਹਾ ਵੀ ਰਹੂ ਤਾਂ ਕੱਚਾ ਬਚਨ ਮੇਰਾ ਨਿਕਲ ਗਿਆ ਪਰ ਪੱਕੀਆਂ ਦੇ ਭਾਵ ਵਿਕ ਜੂ ਇਸ ਪ੍ਰਕਾਰ ਸਾਹਿਬ ਸਮੇਂ ਦੀ ਭਾਈ ਦੇ ਬਚਨ ਜਿਹੜੇ ਸੀਗੇ ਜਨ ਸਾਹਿਬ ਚ ਇੱਡੀ ਵੱਡੀ ਤਾਕਤ ਹੈ ਜੋ ਬਚਨ ਨਿਕਲ ਜਾਂਦੇ ਪੂਰੇ ਹੁੰਦੇ ਬੇਅੰਤ ਸਿੱਖਾਂ ਦੀ ਜਿਹਨਾਂ ਨੇ ਇਸਦੇ ਪਾਠ ਕੀਤੇ ਮਹਿਮਾ ਹੈ ਇਸੇ ਪ੍ਰਕਾਰ ਭਾਈ ਗੋਦਰੀਆ ਜੀ ਵੀ ਇੱਕੀ ਜਪ ਸਾਹਿਬ ਦੇ ਪਾਠ ਹਮੇਸ਼ਾ ਕਰਿਆ ਕਰਦੇ ਉਹਨਾਂ ਦੀ ਵੀ ਬੜੀ ਭਾਰੀ ਮਹਿਮਾ ਆਉਂਦੀ ਹੈ ਗੁਰਪ੍ਰਸਾਦ ਦੇ ਅੰਦਰ ਇਹ ਜਪ ਬਾਣੀ ਦੇ ਨਾਲ ਜਪ ਕਰਨ ਵਾਸਤੇ ਪੰਜਾਂ ਚੋਂ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਜਿਸ ਪੁਰਖ ਨੂੰ ਜਾਪ ਕਰਨਾ ਹੈ ਉਹ ਸਰੀਰ ਦੀ ਸੁੱਧੀ ਜ਼ਰੂਰ ਕਰੇ ਪਹਿਲਾਂ ਇਸ਼ਨਾਨ ਉਹਦਾ ਕੀਤਾ ਹੋਵੇ ਜ਼ਰੂਰ ਬਾਣੀ ਪੜ੍ਹਨ ਤੋਂ ਪਹਿਲਾਂ ਅਤੇ ਜਪ ਕਰ ਫੇਰ ਇਕਾਂਤ ਬੈਠਾ ਹੋਇਆ ਹੋਵੇ ਇਕਾਂਤ ਘਰ ਚ ਵੀ ਬਣ ਜਾਂਦੀ ਹੈ ਸਾਰਾ ਪਰਿਵਾਰ ਨੀਂਦ ਸੁੱਤਾ ਹੋਵੇ ਆਪ ਜਾਗ ਕੇ ਉਹ ਇਕਾਂਤ ਹੋ ਕੇ ਬੈਠ ਸਕਦਾ ਹੈ ਇਸ਼ਨਾਨ ਕਰਕੇ ਅਤੇ ਸਰੀਰ ਦੀ ਸੁੱਧੀ ਹੋਵੇ ਤੇ ਮਨ ਦੀ ਨਾਲ ਇਕਾਗਰਤਾ ਹੋਵੇ ਤੀਜੀ ਸਾਹਿਬ ਸੰਗਤ ਦੀ ਗੱਲ ਗੁਰੂ ਸਾਹਿਬ ਦੇ ਵਿੱਚ ਪੂਰਾ ਨਿਸ਼ਚਾ ਹੋਵੇ ਉਹ ਜਾਣਗੇ ਮੈਂ ਉਹਨਾਂ ਦੇ ਚਰਨਾਂ 'ਚ ਬੈਠਾ ਇਹਦਾ ਨਿਸ਼ਚਾ ਪੂਰਾ ਹੋਵੇ ਦਿਲ ਦੇ ਵਿੱਚ ਇਹ ਪੂਰਾ ਨਿਸ਼ਚਾ ਹੋਵੇ ਅਤੇ ਫਿਰ ਤੇ ਉਸ ਵਰਗੇ ਤਰਥ ਵਿੱਚ ਜੁੜਿਆ ਹੋਇਆ ਹੋਵੇ ਅਤੇ ਬਹੁਤ ਸਾਰਾ ਚਿਰ ਸਿਮਰਨ ਕਰਦਾ ਹੋਵੇ ਘੱਟ ਤੋਂ ਘੱਟ ਇਹਨਾਂ ਮਿੰਟ ਕੁ ਮਨ ਟੇਕ ਗਿਆ ਤੇ ਇਹਨਾਂ ਵੀ ਆ ਗਿਆ ਲੋਕਾਂ ਨਾਲ ਗੱਲਾਂ ਕਰਨ ਲੱਗੀ ਮੈਨੂੰ ਇੰਨਾ ਆਨੰਦ ਆਇਆ ਮੈਨੂੰ ਇੰਨਾ ਲਾਭ ਪ੍ਰਾਪਤ ਹੋਇਆ ਨਹੀਂ ਬਹੁਤ ਸਾਰੀ ਦੇਰ ਤੱਕ ਜਾਪ ਕਰਨ ਵਾਲਾ ਹੋਵੇ ਨੂੰ ਇਸ ਵਿੱਚ ਪੂਰਾ ਨਿਸ਼ਚਾ ਹੋਵੇ ਹਰ ਵਕਤ ਗੁਰਮੇਰੇ ਸੰਗ ਸਦਾ ਹੈ ਨਾਲੇ ਇਸ ਪ੍ਰਕਾਰ ਤੇ ਸੰਤੋਖ ਹੋਵੇ ਲਾਲਚੀ ਨਾਲ ਮੈਨੂੰ ਜੀ ਆਹ ਮਿਲ ਜੇ ਜਗਜੀ ਸਾਹਿਬ ਦਾ ਇੱਕ ਪਾਠ ਕਰਦਾ ਚਿਤ ਚੁਕਾਉਣਾ ਨੇ ਕਹਿਣਾ ਜੀ ਮੇਰੀ ਮੈਂ ਵੀ ਬਿਮਾਰ ਨਾ ਹੋਵੇ ਮੇਰਾ ਮੁਕਦਮਾ ਵੀ ਜਿੱਤਿਆ ਜਾਏ ਮੇਰਾ ਮੁੰਡਾ ਵੀ ਮੰਗਿਆ ਜਾਵੇ ਮੇਰੀ ਨੌਕਰੀ ਵੀ ਲੱਗ ਜੇ ਅਹੀਆਂ ਕਾਮਨਾ ਜਿੰਨਾ ਫਸਿਆ ਹੋਇਆ ਹੋਵੇ ਸੰਤੋਖੀ ਜਿੱਤ ਹੋਵੇ ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦੇ ਸਹਿਤ ਹੋ ਕੇ ਜਿਹੜਾ ਪਾਠ ਕਰੇਗਾ ਉਹਨੂੰ ਸਾਰੇ ਵਿਘਨ ਮਿਟ ਜਾਣਗੇ ਇਹੋ ਜਨਤਾ ਦਾ ਪਾਠ ਹੈ ਭਾਈ ਗੋਪਾਲੇ ਨੇ ਜੋ ਕੀਤਾ ਸੀ ਗੁਰੂ ਸਾਹਿਬ ਗੱਦੀ ਛੇਵੇਂ ਪਾਤਸ਼ਾਹ ਦੇਣ ਲੱਗੇ ਸੀ ਪਰ ਉਹਨੂੰ ਕਾਮਨਾ ਕਰ ਲਈ ਘੋੜੇ ਦੀ ਪਰ ਉਹ ਫਿਰ ਵੀ ਜੰਮਣ ਮਨ ਮੇਚਦਾ ਇਸ ਪ੍ਰਕਾਰ ਜਪ ਸਾਹਿਬ ਦੀ ਮਹਿਮਾ ਜਿਹੜੀ ਵਿਦਿਆਈ ਭਾਈ ਸੰਤੋਖ ਸਿੰਘ ਨੇ ਕਿਹਾ ਸਿੱਖ ਗੁਰੂ ਕਾ ਹੋ ਗਏ ਜਗਜੀ ਕੰਠ ਨੂੰ ਕੀਲ ਚੰਦਨ ਬਿੰਦ ਤੋਂ ਕਾਮ ਕੇ ਕੈਸੇ ਸਿੱਖ ਉਹ ਜੀਨ ਸਿੱਖ ਬਣ ਗਿਆ ਗੁਰੂ ਕਾ ਜਗਜੀ ਸਾਹਿਬ ਕੰਠ ਹੀ ਨਹੀਂ ਕੀਤਾ ਚੌਲਾਂ ਤੋਂ ਬਗੈਰ ਸੂਸ ਕਿਸ ਕੰਮ ਆਉਣਾ ਇਹੋ ਜਿਹਾ ਸਿੱਖ ਦੀ ਬਣਾਵਟ ਤਾਂ ਜ਼ਰੂਰ ਹੈ ਪਰ ਅੰਦਰ ਉਹਦੇ ਸਾਧ ਸੰਗਤ ਜੀ ਕਣ ਨਹੀਂ ਹੈ ਅਨਾਜ ਨਹੀਂ ਹੈ ਜਿਹੜੀ ਕਲਿਆਣ ਕਰਨ ਵਾਲੀ ਚੀਜ਼ ਹੈ ਉਹਦੇ ਅੰਦਰ ਹੀ ਨਹੀਂ ਗੀ ਇਸ ਕਰਕੇ ਬਾਣੀ ਦੇ ਜਾਤ ਜ਼ਰੂਰ ਬਣਨਾ ਯੋਗ ਹੈ ਇਸ ਲਈ ਜਪ ਸਾਹਿਬ ਦਾ ਇੱਥੋਂ ਆਰੰਭ ਹੁੰਦਾ ਹੈ
ਆਦਿ ਸਾਚੋ
ਪੁੱਛਿਆ ਮਹਾਰਾਜ ਪਰਮੇਸ਼ਵਰ ਇਹਨਾਂ ਦਾ ਦਰਸ਼ਨ ਸੀ ਜੇ ਮਹਾਰਾਜ ਨੂੰ ਕਹੀਏ ਵੀ ਤਿੰਨਾਂ ਕਾਲਾਂ 'ਚ ਕਹਿੰਗੇ ਤਾਂ ਆਪਾਂ ਕਹਾਂਗੇ ਚਾਰ ਕਾਲ ਹੈ ਤੇ ਜੇ ਚਾਰ ਕਾਲ ਕਹਿਣਗੇ ਆਪਾਂ ਕਹਾਂਗੇ ਤਿੰਨ ਕਾਲ ਹੈ ਇਹ ਉਹ ਸਵਾਲ ਤੋਂ ਲੈ ਕੇ ਗੁਰੂ ਸਾਹਿਬ ਨੂੰ ਜਿੱਤ ਲਈਏ ਇਹ ਪ੍ਰਸ਼ਨ ਕੀਤਾ ਸਿੱਧਾਂ ਨੇ ਵੀ ਪਰਮੇਸ਼ਵਰ ਕਹਿ ਕਾਲਾਂ 'ਚ ਮਹਾਰਾਜ ਸੱਚਾ ਹੈ
ਆਦਿ ਸੱਚ
ਮਹਾਰਾਜ ਸਾਹਿਬ ਕਹਿੰਦੇ ਸਿੱਧੋ ਸਾਰਿਆਂ ਜਗ ਜੋ ਰਚਿਆ ਨਹੀਂ ਸੀ ਅਜੇ ਜੁਗਾਂ ਦੀ ਮਰਜ਼ਾਦਾ ਨਹੀਂ ਸੀ ਬਣਾਈ ਉਦੋਂ ਵੀ ਸੱਚ ਸਰੂਪ ਸੀ ਪਰਮੇਸ਼ਵਰ
ਯੁਗਾਦ ਸੱਚ
ਯੁਗਾਦ ਨੂੰ ਮਰਜ਼ਾਦਾ ਬਣਾ ਤੀ ਉਦੋਂ ਵੀ ਉਹ ਸੱਚ ਸਰੂਪ ਹੈ ਪਰਮੇਸ਼ਵਰ ਸੱਚ ਤ੍ਰੇਤਾ ਦੁਆਪਰ ਆਦਿ ਵਿਖਾਈ ਤੇ ਜਦੋਂ
ਹੈ ਤੀ ਸੱਚ
ਹੁਣ ਜਦੋਂ ਵਰਤਮਾਨ ਕਲਯੁਗ ਦਾ ਸਮਾਂ ਹੈ ਇਹਦੇ ਵਿੱਚ ਉਹ ਸੱਚ ਸਰੂਪ ਪਰਮੇਸ਼ਵਰ ਹੈ
ਨਾਨਕ ਹੋਤੀ ਹੀ ਸੱਚ
ਜਦੋਂ ਇਹ ਜਗਤ ਦੀ ਪਹਿਲੋਂ ਕਰ ਲਈ ਭਵਿੱਖ ਕਾਲ ਆ ਗਿਆ ਉਸ ਵੇਲੇ ਵੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੋਸੀ ਕੀ ਸੱਚ ਉਹ ਸਿੱਧੋ ਸੱਚ ਸਰੂਪ ਹੋਵੇਗਾ ਪਰਮੇਸ਼ਵਰ ਕਦੇ ਉਹਦਾ ਨਾਸ ਨਹੀਂ ਹੁੰਦਾ ਸਿੱਧ ਕਹਿੰਦੇ ਤਾਂ ਜੀ ਤਿੰਨ ਕਾਲ ਕਹੇ ਹੈ ਤੁਸੀਂ ਚਾਰ ਕਾਲ ਬਣਾ ਤੇ ਹਜ਼ੂਰ ਕਹਿੰਦੇ ਸਿੱਧੋ ਉਹ ਜਿਹੜੇ ਜੁਗਾਂ ਜੁਗਾਂ ਦੇ ਆਦਮੀ ਚੋਂ ਸੱਚ ਨਿਸ਼ਚੇ ਕਰੋ ਆਪ 'ਚ ਵੀ ਸੱਚ ਸਰੂਪ ਹੈ ਹੈ ਵੀ ਸਿੱਧ ਸਰੂਪ ਇਹ ਨਾਨਕ ਹੋਸੀ ਕੀ ਸੱਚ ਕਹਿੰਦੇ ਵੀ ਸੱਚ ਸਰੂਪ ਨਹੀਂ ਤਾਂ ਕਹਿੰਦੇ ਮਹਾਰਾਜ ਸੰਧੀ ਕਾਲ ਨਹੀਂ ਤੁਸੀਂ ਦੱਸਿਆ ਮਹਾਰਾਜ ਕਹਿੰਦੇ ਜੁਗਾਦ ਸੱਚ ਦੀ ਕਹਿ ਤਾਂ ਜੇ ਜੁਗਾਦ ਕਹਿੰਦੇ ਆਪ 'ਚ ਵੀ ਸੱਚ ਸਰੂਪ ਹੈ ਉਹ ਸਿੱਧੋ ਸੰਧੀ ਕਾਲ ਵੀ ਤਿੰਨੇ ਕਾਲ ਵੀ ਕਹਿ ਤੇ ਸੰਧੀ ਵੀ ਕਾਲ ਦੀ ਕਹਿ ਤੀ ਇਸੇ ਪ੍ਰਕਾਰ ਤੁਹਾਡੇ ਪ੍ਰਸ਼ਨਾਂ ਦਾ ਯੋਗ ਉੱਤਰ ਦੇ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਤੁਸ਼ਟ ਕੀਤਾ ਹੈ। ਇਹ ਸੰਸੇ ਨਾ ਕਰੋ ਜੇ ਹੁਣ ਕਿਸੇ ਦੀ ਚਰਨੀ ਪੈ ਗਈ ਮਹਾਰਾਜ ਦੇ। ਉਸ ਵਕਤ ਮਹਾਰਾਜ ਸਾਹਿਬ ਦੇ ਪਾਸ ਗੁਰੂ ਅੰਗਦ ਸਾਹਿਬ ਨੂੰ ਪ੍ਰਸ਼ਨ ਕੀਤਾ, ਇਸ ਕਰਕੇ ਪਾਤਸ਼ਾਹ ਵੀਰ ਨੂੰ ਆ ਕੇ ਉਹ ਜੋ ਪਰਮੇਸ਼ਰ ਹੈ ਉਹ ਕਿਸ ਪ੍ਰਕਾਰ ਹੈ। ਮਹਾਰਾਜ ਕਹਿੰਦੇ ਹੇ ਪੁਰਖ, ਜਦੋਂ ਜਗਤ ਦੀ ਰਚਨਾ ਨਹੀਂ ਸੀ ਲੱਗੀ, ਜਦੋਂ ਪੰਜੇ ਤੱਤ ਨਹੀਂ ਸੀ ਲੱਗੇ, ਨਾ ਆਕਾਸ਼, ਨਾ ਧਰਤੀ, ਨਾ ਪੌਣ, ਨਾ ਪਾਣੀ, ਕੋਈ ਨਹੀਂ ਸਿਰਜਿਆ, ਉਦੋਂ ਜਗਤ ਦੇ ਆਦਿ ਵਿੱਚ ਵੀ ਉਹ ਸੱਚ ਸਰੂਪ ਸੀ ਪਰਮੇਸ਼ਰ।
ਜੁਗਾਦ ਸੱਚ
ਕੀਤੇ ਸੱਚ ਦੇਵਤਾ ਦੁਆਪਰ ਕਲਯੁਗ ਆਦਿਕ, ਇਹਨਾਂ ਦੇ ਆਦਿ ਚ ਵੀ ਉਹ ਸੱਚ ਸਰੂਪ ਹੈ
ਹੀ ਸੱਚ।
ਵਰਤਮਾਨ ਸਮੇਂ ਵੀ ਉਹ ਸੱਚ ਸਰੂਪ ਹੈ, ਤ੍ਰਿਕਾਲ ਬਾਅਦ ਕਿੰਨਾ ਕਾਲਾਂ ਗਿਆ ਨਾਸ ਨਾਲ ਵੀ ਸੱਚ ਸਰੂਪ ਹੈ।
ਨਾਨਕ ਹੋਤੀ ਹੀ ਸੱਚ
ਕੀ ਕਹਿੰਦੇ ਉਹ ਸੱਚ ਸਰੂਪ ਪਰਮੇਸ਼ਰ ਅੱਗੇ ਨੂੰ ਵੀ ਜਦੋਂ ਜਗਤ ਦੀ ਪਾਲਣਾ ਹੋ ਜਾਏਗੀ ਉਦੋਂ ਵੀ ਉਹ ਸੱਚ ਸਰੂਪ ਹੋਏਗਾ, ਇਹ ਨਿਸ਼ਚੇ ਕਰੋ। ਤੇ ਮਹਾਰਾਜ ਉਸ ਸਰੂਪ ਦੀ ਪ੍ਰਾਪਤੀ ਮੈਨੂੰ ਕਿਸ ਪ੍ਰਕਾਰ ਹੋਵੇ ਤਾਂ ਹਜ਼ੂਰ ਕਹਿੰਦੇ ਹਨ
ਆਦਿ ਸੱਚ,
ਆਦਿ ਸੱਚ, ਆਦਿ ਹਿਰਦੇ ਦੇ ਅੰਦਰ ਸੱਚ ਨਿਸ਼ਚੇ ਕਰ।
ਜੁਗਾਦ ਸੱਚ
ਆਦਿ ਵਿੱਚ ਨਿਸ਼ਕਾਮ ਆਦਿਕ ਧਰਮਾਂ ਨੂੰ ਕਰ, ਉਹਨਾਂ ਧਰਮਾਂ ਨੂੰ ਨਿਸ਼ਕਾਮ ਕਰਨ ਆਦਿਕਾਂ ਨੂੰ ਕਰਕੇ ਤੇ ਫਿਰ ਉਪਾਸ਼ਨਾ ਕਰੋ। ਉਪਾਸ਼ਨਾ ਕਰਕੇ ਸੱਚ ਸਰਵਣ ਕਰੋ ਪਰਮੇਸ਼ਵਰ ਦੇ ਨਾਮ ਦਾ। ਅਤੇ ਫਿਰ ਯੁੱਗ ਆਦਿ ਸੱਚ, ਯੁੱਗ ਜਿਹੜੇ ਚਾਰ ਸਾਹਿਬ ਨੇ ਵਿਰਾਗ ਵੇ ਖੜਤਮ ਦੀ ਮੁੱਖ ਇੱਛਾ, ਇਹਨਾਂ ਦੇ ਸਹਿਤ ਹੋ ਕੇ ਫਿਰ ਸੱਚੇ ਦਾ ਸਰਵਣ ਕਰੋ ਅਤੇ ਨਿਸ਼ਚੇ ਕਰਕੇ
ਹੈ ਧੀ ਸੱਚ।
ਹੈ ਜੋ ਮਨਨ ਕਾਲ ਦੇ ਵਿੱਚ ਵੀ ਉਹ ਨਿਸ਼ਚੇ ਕਰੋ, ਮਨਨ ਕਰੋ, ਉਸ ਪਰਮੇਸ਼ਰ ਦਾ ਨਿਸ਼ਚਾ ਕਰੋ।
ਨਾਨਕ ਹੋਤੀ ਧੀ ਸੱਚ,
ਗੁਰਸਿੱਖੇ ਇਸ ਪ੍ਰਕਾਰ ਹੁਣ ਵੀ ਉਹ ਸੰਸਰੂਪ ਹੈ, ਤੁਹਾਨੂੰ ਸਿਖਿਆਤ ਹੋ ਜਾਏਗਾ। ਜਦੋਂ ਮਹਾਰਾਜ ਪਰਮੇਸ਼ਰ ਦਾ ਸਰੂਪ ਸਿਖਿਆਤ ਹੋ ਗਿਆ, ਜੇ ਮੇਰਾ ਸਰੀਰ ਜਦੋਂ ਅੰਤ ਹੋ ਗਿਆ ਉਸ ਵੇਲੇ ਮਹਾਰਾਜ ਸਾਹਿਬ ਮੇਰੇ ਸਾਥ ਦੇਵੇਗਾ ਕਿ ਨਹੀਂ, ਤਾਂ ਮਹਾਰਾਜ ਕਹਿੰਦੇ ਨਾਨਕ ਹੋਸੀ ਕੀ ਸੰਜੇ ਸਿੱਖ, ਉਹ ਤੈਨੂੰ ਇਹੋ ਜਿਹਾ ਸਰੂਪ ਪ੍ਰਾਪਤ ਹੋਵੇਗਾ ਇਹ ਸਰੀਰ ਦੇ ਨਾਸ ਹੋਣ ਤੋਂ ਵੀ ਉਹ ਸੱਚ ਸਰੂਪ ਹੋਵੇਗਾ। ਕਦੇ ਸਰੀਰ ਦੇ ਮਰਨ ਨਾਲ ਮਰੇਗਾ ਨਹੀਂ, ਸਰੀਰ ਦੇ ਜੰਮਣ ਨਾਲ ਜੰਮਦਾ ਨਹੀਂ, ਉਹ ਐਸਾ ਸਰੂਪ ਹੈ ਤੈਨੂੰ ਪ੍ਰਾਪਤ ਹੋਵੇਗਾ, ਕਦੇ ਨਾਸ ਨਹੀਂ ਹੋਵੇਗਾ। ਨਾਨਕ ਸ਼ਬਦ ਦੇ ਅਰਥ ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੇ ਸੋਈ, ਜਿਹੜਾ ਅਨਕ ਅਨੇਕਤਾ ਤੋਂ ਰਹਿਤ ਹੈ, ਦੈਤ ਤੋਂ ਰਹਿਤ ਹੈ, ਉਹ ਪਰਮੇਸ਼ੁਰ ਆਪਦਾ ਨਾਮ ਗੁਰੂ ਨਾਨਕ ਨਾਮ ਜੋ ਤੂੰ ਭਰਿਆ ਗੁਰੂ ਨਾਨਕ ਕਹਾਇਓ। ਇਸ ਪ੍ਰਕਾਰ ਨਾਨਕੋਂ ਵਿੱਚ ਜਸਵੰਤ ਸਾਹਿਬ ਸਾਹਿਬ ਨਾਨਕਾ, ਜੋ ਜਿਹਦੇ ਵਿੱਚ ਅਨੇਕਤਾ ਹੀ ਨਹੀਂ, ਜਿਵੇਂ ਐਨਕ ਦੇ ਦੋ ਖਾਨੇ ਹੁੰਦੇ ਦੁਆਇਤ ਵੀ ਜਿਸ ਵਿੱਚ, ਐਸਾ ਜੋ ਪਰਮੇਸ਼ੁਰ ਅਨਕ ਨਾਮ ਢੋਲਦਾ ਹੁੰਦਾ, ਜਿਹਦੇ ਚ ਦਮੂਹੀ ਸੰਸਾਰ ਫਰੀਦਾ ਦੁਨੀ ਵਜਾਈ ਵਜਦੀ ਤੂੰ ਵੀ ਵਜੇ ਮਾਰ, ਸੋਈ ਜੀਵਨ ਵਹਿਦਾ ਜਿਸ ਅਲੋਹ ਕਰਦਾ ਸਾਰ, ਜਿਹੜਾ ਦੁਆਇਤ ਤੋਂ ਰਹਿਤ ਹੈ, ਦਮੂਹੀ ਦੁਨੀਆਂ ਤੋਂ ਰਹਿਤ ਹੈ, ਇੱਕ ਰਸ ਰਹਿਣ ਵਾਲਾ ਹੈ, ਅਤੇ ਅਨੇਕਤਾ ਜਿਸ ਜਿਵੇਂ ਇੱਕੋ ਦੁਆਇਤ ਰੂਪ ਜੋ ਪਰਮੇਸ਼ੁਰ ਹੈ, ਨਾ ਅਨ ਅੱਖ, ਨਾ ਨਾ ਪੁਰਖ ਦਾ, ਪੁਰਖ ਨਾ ਪੂਰਦਾ ਹੈ, ਅਨ ਨਾ ਰਹਿਤ ਦਾ ਹੈ, ਅੱਖ ਨਾ ਦੁੱਖਦਾ ਹੈ, ਜੋ ਦੁੱਖ ਤੋਂ ਰਹਿਤ ਪੂਰਨ ਪਰਮੇਸ਼ੁਰ ਦਾ ਸਾਡੇ ਅਨੰਦ ਰੂਪ ਹੈ, ਆਪਦੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਅਵਤਾਰ ਧਾਰਿਆ ਹੈ, ਉਹ ਸਤਿਗੁਰੂ ਨਾਨਕ ਦੇਵ ਜੀ। ਸੋ ਸਾਹਿਬ ਗੁਰਮਾਉਂਦੇ ਹੋਸੀ ਕੀ ਸੱਚ, ਉਹ ਸਰੂਪ ਸੱਚ ਸਰੂਪ ਸਿੱਖਾ ਤੇਰੇ ਤਾਂ ਜਿਹੜਾ ਪ੍ਰਗਟ ਹੋਇਆ, ਅੱਗੇ ਵਾਸਤੇ ਵੀ ਸੱਚ ਸਰੂਪ ਹੋਵੇਗਾ, ਇਹਦੇ ਨਾਲ ਨਾਸ ਵੀ ਹੋਵੇਗਾ। ਇਹ ਸਭ ਸੰਗਤ ਜੀ ਮੂਲ ਮੰਤਰ ਦੇ ਅਰਥ ਅੱਜ ਇੱਥੋਂ ਤੱਕ ਹੋ ਚੁੱਕੇ ਹੈ, ਸਮਾਂ ਇਸ ਪ੍ਰਕਾਰ ਪੂਰਾ ਹੋ ਗਿਆ। ਅਗਲੀ ਪੌੜੀ ਜਿਹੜੀ ਸੋਚਿਆ ਸੋਈ ਸੀ ਇਹ ਕੱਲ੍ਹ ਨੂੰ ਅੱਗੇ ਆਰੰਭ ਹੋਵੇਗੀ। ਹੁਣ ਇੱਥੇ ਸੰਗਤਾਂ ਨੇ ਸਾਰੇ ਅਰਸਦਾਸ ਦੀ ਬੁੱਧ ਕੀ ਸਮਝ ਸਕਦੀ ਹੈ, ਜਿੰਨੀ ਕੋਈ ਮਹਾਂਪੁਰਖਾਂ ਨਾਲ ਸੁਣਾਏ ਸਨ ਉਹਨਾਂ ਵਿੱਚੋਂ ਵੀ ਜਿਵੇਂ ਕਿਣਕਾਂ ਮਾਤਰ ਜਿੰਨੇ ਗ੍ਰਹਿਣ ਹੋਏ ਹੈ, ਉਹ ਵੀ ਇਸ ਵੇਲੇ ਜਿੰਨੇ ਚੇਤੇ ਆਏ ਹੈ ਵਿਦਿਆਰਥੀਆਂ ਨੇ ਕਈ ਕਥਾ ਸੁਣੀਆਂ, ਸਾਰਿਆਂ ਦੇ ਤਕਰੀਬਨ ਕਾਫੀ ਚੇਤੇ ਹੋਣਗੇ, ਜਿਹੜੇ ਰਹਿ ਗਏ ਹੁਣ ਆਪ ਨੂੰ ਖਿਮਾ ਕਰਨੀ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਇਹ ਮੂਲ ਮੰਤਰ ਦੇ ਅੰਦਰ ਪਰਮ ਪਵਿੱਤਰ ਵਿਚਾਰ ਦੱਸੀ ਹੈ।
ਨਾਨਕ ਹੋਤੀ ਸੱਚ ਵਾਹਿਗੁਰੂ।